ਕਾਲਾ सतगुरु पुरख अगम है,
सतगुरु पुरख अगम है, सतगुरु पुरख अगम है।
ज्यों कर निर्मल जग वेखन वाला,
जग वेखन वाला, जग वेखन वाला,
ज्यों कर निर्मल आरसी जग वेखन वाला,
जग वेखन वाला, जग वेखन वाला,
जे हम दरगे सुरख रू वे मुख मुकाला,
वे मुख मुकाला, वे मुख मुकाला,
वे मुख मुकाला, सतगुर पुरख अगम है, सतगुर पुरख अगम है, पुरख अगम है,
सतगुरु पुरख अगम है, सतगुरु पुरख अगम है,
निर्वैर निराला, निर्वैर निराला, सतगुरु पुरख अगम है, सतगुरु पुरख अगम है,
सतगुरु पुरख अगम
अगम है, निर्वैर निराला, जिन्नी भी संगत बैठी हो करो कृपा सारी संगत एक बारी तरो अपने पिता जी दे चरणा दा ध्यान तन गुरु कलगी तर पिता जी दे ते प्यार नाल सारी संगत आखो सतनाम
श्री वाहिगुरु।
सतगुर पुरख अगम है, निर्वैर निराला, बेअंत गुणा दे मालिक साहिबे कमाल धन गुरु गोबिंद सिंह महाराज, कोई भी धरती का गुण एहो जिहा नहीं जिहड़ा मेरे बाबा जी दे विच ना होवे। पूरन वड़ियाई कोई कर नहीं सकता पर एक ना मात्र यतन तन कलगी तर पिता जी दियां खुशियां चोली पाउन दा, उदा सर्व कला समर्थ ने बाबा जी, कोई भी गुण एहो जिहा नहीं जेड़ा बाबा जी दे विच ना होवे। पर अज एक खास गुण जेड़ा मेरे दाते दे विच सी रोम रोम दे विच, केड़ा गुण? निर्वैर निराला, निर्वैरता दा गुण। अज ओ गुण दी चंद मिनट आप संगतां दे नाल सांझ करनी है गुरु बाबा जी दी मेहर दे नाल। किन्ने कु निर्वैर दाते धन गुरु गोबिंद सिंह महाराज, अज सिख बाबा जी दे पास शिकायत लेके आए कि सतगुरु सच्चे पातशाह लगदा जेड़ा भाई कन्हैया है ना, भाई कन्हैया दुश्मना दियां फौजां दे नाल मिल गया है जाके। अगे भी तुसी विचार ना ए सुनदे हो, मैं कोई साखी नहीं लावांगा, केवल एक मिनट दृष्टांत कि पिता साडा किवें निर्वैर है। अ ਅੱਜ ਸਿੱਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਸ਼ਿਕਾਇਤ ਲੈ ਕੇ ਆਏ ਕਿ ਕਲਗੀਧਰ ਪਿਤਾ, ਇਉਂ ਲੱਗਦਾ ਜਿਵੇਂ ਭਾਈ ਕਨਈਆ ਦੁਸ਼ਮਣਾਂ ਦੀਆਂ ਫੌਜਾਂ ਦੇ ਨਾਲ ਮਿਲ ਗਿਆ ਜਾ ਕੇ। ਬਈ ਗੱਲ ਕੀ ਬਣੀ ਤੇ ਅੱਗੋਂ ਸਿੱਖ ਕੀ ਆਖਣ ਲੱਗੇ? ਸਤਿਗੁਰ ਸੱਚੇ ਪਾਤਸ਼ਾਹ, ਉਹ ਭਾਈ ਕਨਈਆ ਜੰਗ ਦੇ ਮੈਦਾਨ ਦੇ ਵਿੱਚ ਉਹ ਆਪਣੀਆਂ ਫੌਜਾਂ ਨੂੰ ਤੇ ਪਾਣੀ ਪਿਆਉਣੇ ਪਿਆਉਣਾ, ਉਹ ਜਦੋਂ ਕੋਈ ਉਹਦੇ ਅੱਗੇ ਦੁਸ਼ਮਣ ਵੀ ਬੁੱਕ ਅੜਦਾ ਤੇ ਉਹ ਪਾਣੀ ਪਿਆਉਣ ਤੋਂ ਮਨਾ ਨਹੀਂ ਕਰਦਾ। ਆਖੋ ਸਤਨਾਮ, ਦੁਸ਼ਮਣਾਂ ਦੀਆਂ ਫੌਜਾਂ ਨੂੰ ਵੀ ਪਾਣੀ ਪਿਲਾਈ ਜਾ ਰਿਹਾ। ਅੱਛਾ ਬਈ, ਤਨ ਕਲਗੀਧਰ ਪਿਤਾ ਕਹਿਣ ਲੱਗੇ, ਚੰਗਾ ਬਈ ਬੁਲਾਓ ਭਾਈ ਕਨਈਆ। ਭਾਈ ਕਨਈਆ ਜੀ ਨੂੰ ਲਿਆਂਦਾ ਗਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਤੇ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖਦੇ ਨੇ? ਉਹ ਭਾਈ ਕਨਈਆ, ਤੇਰੀ ਸ਼ਿਕਾਇਤ ਆਈ ਏ ਹੋਈ ਕਿ ਤੂੰ ਦੁਸ਼ਮਣਾਂ ਦੀਆਂ ਫੌਜਾਂ ਨੂੰ ਵੀ ਪਾਣੀ ਪਿਲਾ ਰਿਹਾ। ਤੇ ਅੱਗੋਂ ਇਤਿਹਾਸ ਲਿਖਦਾ ਹੈ ਭਾਈ ਕਨਈਆ ਜੀ ਦੇ ਹੱਥ ਜੁੜ ਗਏ, ਨੈਣਾ ਚੋਂ ਜਲ ਵਹਿ ਤੁਰਿਆ ਤੇ ਮੁੱਖੋਂ ਕੀ ਆਖਿਆ ਕਿ ਸਤਿਗੁਰ ਸੱਚੇ ਪਾਤਸ਼ਾਹ, ਇੰਜ ਲੱਗਦਾ ਕਿ ਮੇਰੀਆਂ ਅੱਖਾਂ ਨੂੰ ਕੁਝ ਹੋ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਲਗੀਧਰ ਪਿਤਾ ਕਹਿਣ ਲੱਗੇ, ਕੀ ਹੋਇਆ ਭਾਈ ਕਨਈਆ ਤੇਰੀਆਂ ਅੱਖਾਂ ਨੂੰ? ਤੇ ਅੱਗੋਂ ਭਾਈ ਕਨਈਆ ਜੀ, ਨੈਣਾ ਚੋਂ ਜਲ ਵਹਿ ਰਿਹਾ ਤੇ ਮੁੱਖੋਂ ਕੀ ਆਖਿਆ? ਇਹ ਸਤਿਗੁਰ ਸੱਚੇ ਪਾਤਸ਼ਾਹ, ਇੰਜ ਲੱਗਦਾ ਉਹ ਜਦੋਂ ਦੇ ਮੇਰੀਆਂ ਅੱਖਾਂ ਨੇ ਤੇਰੇ ਸੋਹਣੇ ਦੀਦਾਰ ਕੀਤੇ ਨੇ, ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ, ਉਹ ਜਿੱਧਰ ਵੀ ਦੇਖਦੇ ਨੇ ਇਹਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਨਾਂ ਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ। ਤੇ ਜਿਹੜੀ ਸ਼ਿਕਾਇਤ ਦੀ ਗੱਲ ਏ, ਤੇ ਜੇ ਸੱਚ ਪੁੱਛਦੇ ਹੋ, ਮੈਂ ਤੇ ਕਿਸੇ ਦੁਸ਼ਮਣਾਂ ਦੀਆਂ ਫੌਜਾਂ ਨੂੰ ਪਾਣੀ ਪਿਲਾ ਹੀ ਨਹੀਂ ਰਿਹਾ। ਉਹ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਵੀ ਮੇਰੇ ਕੋਲ ਕੋਈ ਬੁੱਕ ਅੱਡਦਾ ਓਕ ਕਰਦਾ ਤੇ ਮੈਂ ਉਹਦੀ ਬੁੱਕ ਦੇ ਵਿੱਚ ਪਾਣੀ ਪਾ ਦੇਣਾ, ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾ ਰਿਹਾ, ਮੈਂ ਤੇ ਤੈਨੂੰ ਪਾਣੀ ਪਿਲਾ ਰਿਹਾ। ਮੈਂ ਤੇ ਇਹ ਭਾਵਨਾ ਬਣਾਉਣਾ ਕਿ ਉਹਦੇ ਵਿੱਚ ਵੀ ਤੇ ਤੂੰ ਵਸਦਾ ਹੈ ਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਭਾਈ ਕਨਈਆ ਜੀ ਨੂੰ ਗਲਵੱਕੜੀ ਦੇ ਵਿੱਚ ਲੈ ਲਿਆ ਤੇ ਨਾਲ ਆਖਿਆ ਭਾਈ ਕਨਈਆ ਚੋਲੀ ਅੱਡ, ਤੇ ਜਾਂ ਭਾਈ ਕਨਈਏ ਨੇ ਚੋਲੀ ਅੱਡੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਮਲਮ ਦੀ ਡੱਬੀ ਵੀ ਉਹਦੀ ਚੋਲੀ 'ਚ ਪਾ ਦਿੱਤੀ। ਆਖਣ ਲੱਗੇ, ਉਹ ਭਾਈ, ਉਹ ਜਿੱਥੇ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ, ਜਿੱਥੇ ਪਾਣੀ ਦੀ ਸੇਵਾ ਕਰਦਾ, ਉੱਥੇ ਜ਼ਖਮੀਆਂ ਦੀ ਮਲਮ ਪੱਟੀ ਵੀ ਕਰਦੇ ਆ। ਕਰ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੰਨਾ ਨਿਰਵੈਰ ਦਾਤਾ, ਇੰਨਾ ਨਿਰਵੈਰ ਦਾਤਾ ਸਾਧ ਸੰਗਤ ਕਿਹੜੀ ਕਿਹੜੀ ਗੱਲ ਅੱਖ। ਕਈ ਮਨਮੁਖ ਬੰਦੇ ਫਿਰ ਸਵਾਲ ਵੀ ਕਰ ਲੈਂਦੇ ਨੇ ਕਿ ਬਈ ਤੁਸੀਂ ਤੇ ਕਹਿੰਦੇ ਹੋ ਕਲਗੀਧਰ ਪਿਤਾ ਨਿਰਵੈਰ ਦਾਤੇ, ਤੇ ਬਾਬਾ ਜੀ ਨੇ ਜੰਗਾਂ ਕਿਉਂ ਲੜੀਆਂ? ਜੋ ਨਿਰਵੈਰ ਸਨ ਫਿਰ ਜੰਗਾਂ ਕਿਉਂ ਲੜੀਆਂ? ਤੇ ਉਹਨਾਂ ਨੂੰ ਫਿਰ ਇੱਕ ਗੱਲ ਦਾ ਜਵਾਬ ਦੇਣਾ, ਬਈ ਉਹ ਜੇ ਕਲਗੀਧਰ ਪਿਤਾ ਜੀ ਨੇ ਜੰਗਾਂ ਲੜੀਆਂ ਨੇ ਤੇ ਇੱਕ ਖਾਸ ਗੱਲ ਏ, ਕੀ ਗੱਲ? ਕਿ ਕਦੀ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਸੇ ਦੇ ਉੱਪਰ ਪਹਿਲੇ ਆਪ ਹਮਲਾ ਨਹੀਂ ਕੀਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਕੋਈ ਹਮਲਾ ਕਰਨ ਦੇ ਲਈ ਆਇਆ ਉਹਦਾ ਫਿਰ ਜਵਾਬ ਦਿੱਤਾ। ਤੇ ਹੋਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇੱਕ ਨਿਰਾਲੀ ਗੱਲ ਕੀ ਸੀ ਸਾਧ ਸੰਗਤ? ਜਦੋਂ ਬਾਬਾ ਜੀ ਜੰਗ ਲੜ ਰਹੇ ਹੁੰਦੇ ਸਨ ਨਾ, ਤੇ ਇਤਿਹਾਸ ਲਿਖਦਾ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਤੀਰ ਦੇ ਅੱਗੇ 1.25 ਤੋਲਾ ਸੋਨਾ ਲੱਗਾ ਹੁੰਦਾ ਸੀ ਹਰ ਤੀਰ ਦੇ ਅੱਗੇ। ਇੱਥੋਂ ਵੀ ਇੱਕ ਨਿਰਵੈਰਤਾ ਦੀ ਸਿੱਖਿਆ ਮਿਲਦੀ ਹੈ ਕਿ ਬਾਬਾ ਜੀ ਦੇ ਅੰਦਰ ਇਹ ਭਾਵਨਾ ਕਿ ਜਿਸ ਕਿਸੇ ਨੂੰ ਵੀ ਇਹ ਤੀਰ ਲੱਗੇ ਤੇ ਜੇ ਉਹ ਹੋ ਜਾਵੇ ਜ਼ਖਮੀ ਤੇ ਇਹ ਸੋਨਾ ਵੇਖ ਕੇ ਆਪਣਾ ਵੇਚ ਕੇ ਆਪਣਾ ਇਲਾਜ ਕਰਵਾ ਲਵੇ, ਤੇ ਜੇ ਮਰ ਜਾਵੇ ਚੜਾਈ ਕਰ ਜਾਵੇ ਤੇ ਬਾਕੀ ਬਾਅਦ ਦਾ ਸਾਰਾ ਇੰਤਜ਼ਾਮ ਉਹ ਹੋ ਸਕੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੰਗ ਦੇ ਵਿੱਚ ਵੀ ਨਿਰਵੈਰਤਾ, ਕਿਹੜੇ ਕਿਹੜੇ ਤੇਰੇ ਗੁਣ ਅੱਖ, ਇੰਨੀ ਨਿਰਵੈਰਤਾ ਤੇਰੇ ਅੰਦਰ ਖੇ ਸਤਿਗੁਰ ਸੱਚੇ ਪਾਤਸ਼ਾਹ, ਕਿਹੜੀ ਕਿਹੜੀ ਮਿਸਾਲ ਦੇ ਅਪੰਡਿਤ ਸ਼ਿਵ ਦੱਤ, ਜੋ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਉਪਾਸ਼ਕ ਹੈ। ਦਾਸ ਨੇ ਜਿਵੇਂ ਪਹਿਲੇ ਆਖਿਆ, ਕੋਈ ਸਾਖੀ ਨਹੀਂ ਕੇਵਲ ਇੱਕ ਇੱਕ ਮਿੰਟ ਦ੍ਰਿਸ਼ਟਾਂਤ ਨਿਰਵੈਰਤਾ ਦਾ, ਤੇ ਬਾਅਦ ਵਿੱਚ ਅਸੀਂ ਸਾਰਿਆਂ ਨੇ ਆਪਣੀ ਪੱਤਰੀ ਵਾਚਣੀ ਹੈ ਮਨ ਦੀ। ਜੇ ਏਡਾ ਵੱਡਾ ਪਿਤਾ ਸਾਡਾ ਨਿਰਵੈਰ ਏ ਤੇ ਅਸੀਂ ਕਿੱਥੇ ਖੜੇ। ਪੰਡਿਤ ਸ਼ਿਵ ਦੱਤ ਦੀ ਗੱਲ ਲੈ ਲਓ ਸਾਧ ਸੰਗਤ, ਜੋ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਉਪਾਸ਼ਕ ਤੇ ਕਲਗੀਧਰ ਪਿਤਾ, ਬਾਲ ਅਵਸਥਾ ਜਿਨ੍ਹਾਂ ਦੀ, ਜਦੋਂ ਉਹਨੇ ਪ੍ਰਸ਼ਾਦ ਰੱਖਣਾ ਲੱਡੂਆਂ ਦਾ, ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਕਹਿਣਾ ਹੈ ਭਗਵਾਨ ਭੋਗ ਲਾਓ, ਤੇ ਕਲਗੀਧਰ ਪਿਤਾ ਨੇ ਕੋਲ ਆ ਕੇ ਪ੍ਰਸ਼ਾਦ ਲੱਡੂਆਂ ਦਾ ਚੱਖ ਲੈਣਾ। ਆਖੋ ਸਤਨਾਮ। ਇਸੇ ਤਰ੍ਹਾਂ ਜਦੋਂ ਦੋ ਤਿੰਨ ਦਿਨ ਕੀਤਾ ਤੇ ਅੱਜ ਬਾਹੂ ਫੜ ਲਏ ਪੰਡਿਤ ਸ਼ਿਵ ਦੱਤ ਨੇ, ਹੈਰ ਜਾ ਬਈ ਤੂੰ ਜਾਣਾ ਕਿੱਧਰ, ਰੋਜ਼ ਮੈਂ ਆਪਣੇ ਭਗਵਾਨ ਦੇ ਲਈ ਪ੍ਰਸ਼ਾਦ ਰੱਖਦਾ ਤੇ ਤੂੰ ਖਾ ਜਾਂਦਾ ਆ ਕੇ, ਤੂੰ ਖਾ ਲੈਣਾ ਆ ਕੇ, ਠਹਿਰ ਜਾ ਮੈਂ ਤੈਨੂੰ ਦੱਸਦਾ ਪਤਾ। ਤੇ ਅੱਜ ਕਲਗੀਧਰ ਪਿਤਾ, ਬਾਲ ਅਵਸਥਾ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ।
ਸਾਰਿਆਂ ਨੇ ਨਹੀਂ ਆਖਿਆ, ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ
ਗੋਬਿੰਦ ਸਿੰਘ ਮਹਾਰਾਜ।
ਉਹ ਸਤਿਗੁਰ ਸੱਚੇ ਪਾਤਸ਼ਾਹ ਕੀ ਆਖਿਆ ਪੰਡਿਤ ਜੀ, ਇੱਕ ਪਾਸੇ ਕਹਿੰਦੇ ਹੋ ਭੋਗ ਲਾਓ ਤੇ ਜਦੋਂ ਹੁਣ ਅਸੀਂ ਪ੍ਰਸ਼ਾਦ ਛਕਦੇ ਹਾਂ ਤੇ ਹੁਣ ਕਹਿੰਦੇ ਹੋ ਖਾਧਾ ਕਿਉਂ ਹੈ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਖਾਧਾ ਕਿਉਂ? ਪੰਡਿਤ ਕਹਿਣ ਲੱਗਾ, ਮੈਂ ਤੈਨੂੰ ਥੋੜੀ ਕਹਿਣਾ ਕਿ ਭੋਗ ਲਾਓ, ਮੈਂ ਕਿ ਆਪਣੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਕਹਿਣਾ। ਜਦੋਂ ਹੁਣ ਪੰਡਿਤ ਸ਼ਿਵ ਦੱਤ ਮੁੜ ਧੰਨ ਕਲਗੀਧਰ ਪਿਤਾ ਜੀ ਦੇ ਚਿਹਰੇ ਵੱਲ ਦੇਖਦਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਵੀ ਦਰਸ਼ਨ ਹੋ ਰਹੇ ਨੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਤੂੰ ਸਤਿਗੁਰੂ ਚੌਹਾਂ ਜੁਗੀ, ਆਪ ਆਪੇ ਪਰਮੇਸ਼ਰ, ਇਹਨਾਂ ਨਿਰਵੈਰ ਦੱਤਾ ਕਿ ਪੰਡਿਤ ਸ਼ਿਵ ਦੱਤ ਨੂੰ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਰੂਪ ਚ ਵੀ ਦਰਸ਼ਨ ਦਿੱਤੇ। ਆਓ ਸਾਰੇ ਜਿੰਨੇ ਵੀ ਬੈਠੇ ਹੋ, ਜਿੱਥੇ ਕਿੱਥੇ ਵੀ ਕੋਈ ਸਰਵਣ ਕਰ ਰਹੇ ਹੋ, ਇੱਕ ਮਿੰਟ ਆਪਣੇ ਮਨ ਦੀ ਪੱਤਰੀ ਨੂੰ ਵਾਚੀ। ਇਹਨਾਂ ਨਿਰਵੈਰ ਪਿਤਾ ਮਿਲੇ ਹੈ ਸਾਨੂੰ ਤੇ ਅਸੀਂ ਕਿੱਥੇ ਖੜੇ। ਤਾਂ ਹੀ ਇਹ ਚੀਜ਼ਾਂ ਸੁਣਨੀਆਂ ਸਫਲੀਆਂ ਨੇ, ਕੀਰਤਨ ਕੀਤਾ ਸਫਲ ਹੈ, ਕੀਰਤਨ ਸੁਣਿਆ ਸਫਲ ਹੈ, ਜਦੋਂ ਅਸੀਂ ਇੱਥੇ ਆ ਕੇ ਕੁਝ ਲੈ ਕੇ ਜਾਵਾਂਗੇ। ਏਡਾ ਵੱਡਾ ਪਿਤਾ ਮਿਲਿਆ, ਇਹਨਾਂ ਨਿਰਵੈਰ ਪਿਤਾ ਮਿਲਿਆ, ਸਾਡਾ ਮਨ ਕਿੱਥੇ ਖੜਾ ਹੈ? ਕਿਤੇ ਸਾਡੀ ਇਹ ਹਾਲਤ ਤੇ ਨਹੀਂ ਕਿ ਸਾਨੂੰ ਜੇ ਕੋਈ ਇੱਕ ਗੱਲ ਕਹਿ ਜਾਵੇ ਤੇ ਜਦ ਤੱਕ ਉਹਨੂੰ ਦੱਸ ਸੁਣਾਈਏ ਨਾ ਤੇ ਸਾਨੂੰ ਚੈਣ ਹੀ ਨਾ ਆਵੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਕਿਤੇ ਇਹ ਸਾਡੀ ਹਾਲਤ ਤੇ ਨਹੀਂ? ਜੇ ਇਹ ਹੈ ਹਾਲਤ ਸਾਡੀ ਤੇ ਅੱਜ ਤੋਂ ਬਾਅਦ ਇਹੋ ਜਿਹਾ ਆਪਣਾ ਮਨ ਨਾ ਰੱਖਣਾ, ਕਿਉਂਕਿ ਜੇ ਬੱਚੇ ਨੂੰ ਪਤਾ ਨਾ ਹੋਵੇ ਪਿਤਾ ਦੀ ਵਡਿਆਈ ਦਾ ਕਿ ਇਹਨੇ ਗੁਣਾਂ ਦਾ ਮਾਲਕ ਏ, ਤੇ ਫਿਰ ਸ਼ਾਇਦ ਕੋਈ ਗੱਲ ਨਾ ਹੋਵੇ, ਬਖਸ਼ਿਆ ਜਾਵੇ। ਪਰ ਜਦੋਂ ਹੁਣ ਪਿਤਾ ਦੀ ਵਡਿਆਈ ਦਾ ਪਤਾ ਲੱਗ ਗਿਆ, ਇੰਨੇ ਨਿਰਵੈਰ ਦਾਤੇ ਅਸੀਂ ਉਹਦੇ ਵਰਗੇ ਤੇ ਨਹੀਂ ਬਣ ਸਕਦੇ, ਜੇ ਇੱਕ ਕਿਣਕਾ ਵੀ ਚੱਲਣ ਦਾ ਯਤਨ ਨਾ ਕਰੀਏ ਤੇ ਫਿਰ ਬਈ ਕਸੂਰ ਸਾਡਾ ਹੈ। ਆਖੋ ਸਤਨਾਮ। ਇਹੋ ਜਿਹਾ ਸੁਭਾਅ ਰੱਖਿਆ ਕਰੋ ਆਪਣਾ। ਫਰੀਦਾ ਜੋ ਤੈ ਮਾਰੇ ਮੁਕੀਆਂ ਤਿੰਨਾਂ ਨਾ ਮਾਰੇ ਹੁਮ, ਕਿਸੇ ਨਾਲ ਬੁਰਾ ਨਾ ਕਰ, ਕਿਸੇ ਨਾਲ ਬੁਰਾ ਨਹੀਂ ਕਰਨਾ। ਮੈਨੂੰ ਉਹ ਵੇਲਾ ਚੇਤੇ ਆ ਰਿਹਾ ਸਾਧ ਸੰਗਤ, ਇੱਕ ਮਹਾਂਪੁਰਸ਼ ਚੱਲਦੇ ਜਾ ਰਹੇ ਨੇ, ਨਦੀ ਆਈ, ਨਦੀ ਤੇ ਜਦੋਂ ਪਾਣੀ ਪੀਣ ਲੱਗੇ, ਪਿਆਸ ਲੱਗੀ ਏ, ਪਾਣੀ ਜਦੋਂ ਪੀਣ ਲੱਗੇ, ਝੁਕੇ ਨੇ ਜਦੋਂ ਨਦੀ ਦੇ ਵਿੱਚ, ਤੇ ਉਸ ਵੇਲੇ ਕੀ ਵੇਖਿਆ ਕਿ ਇੱਕ ਬਿੱਛੂ ਜੋ ਹੈ ਉਹ ਡੁੱਬ ਰਿਹਾ ਪਾਣੀ ਦੇ ਵਿੱਚ, ਇੱਕ ਬਿੱਛੂ ਡੁੱਬਦਾ ਜਾ ਰਿਹਾ। ਤੇ ਉਸ ਵੇਲੇ ਮਹਾਂਪੁਰਸ਼ਾਂ ਦੇ ਮਨ ਵਿੱਚ ਦਇਆ ਆ ਗਈ ਤੇ ਕੀ ਕੀਤਾ, ਆਪਣੇ ਹੱਥ ਦੇ ਨਾਲ ਬਿੱਛੂ ਨੂੰ ਕੱਢਣਾ ਚਾਹਿਆ ਪਾਣੀ ਦੇ ਵਿੱਚ। ਜਦੋਂ ਹੱਥ ਪਾ ਕੇ ਬਿੱਛੂ ਨੂੰ ਕੱਢਣ ਲੱਗੇ ਤੇ ਉਸ ਵੇਲੇ ਬਿੱਛੂ ਨੇ ਮਹਾਂਪੁਰਸ਼ਾਂ ਦੇ ਹੱਥ ਦੇ ਉੱਪਰ ਡੰਗ ਮਾਰ ਦਿੱਤਾ, ਆਖੋ ਸਤਨਾਮ, ਦੱਸ ਲਿਆ। ਤੇ ਜਦੋਂ ਦੱਸਿਆ ਤੇ ਉਸ ਵੇਲੇ ਮਹਾਂਪੁਰਸ਼ਾਂ ਦਾ ਹੱਥ ਕੰਬ ਗਿਆ, ਫਿਰ ਪਾਣੀ ਵਿੱਚ ਡਿੱਗ ਪਿਆ। ਇੱਕ ਦੋ ਮਿੰਟਾਂ ਬਾਅਦ ਫਿਰ ਮਹਾਂਪੁਰਸ਼ ਕੱਢਣ ਲੱਗੇ, ਫਿਰ ਜਦੋਂ ਕੱਢਿਆ, ਹੱਥ ਤੇ ਰੱਖਿਆ ਖੱਤ, ਤੇ ਫਿਰ ਬਿੱਛੂ ਨੇ ਡੰਗ ਮਾਰਿਆ, ਫਿਰ ਹੱਥ ਕੰਬ ਗਿਆ, ਫਿਰ ਪਾਣੀ ਦੇ ਵਿੱਚ ਡਿੱਗਿਆ। ਤੇ ਜਦੋਂ ਹੁਣ ਤੀਜੀ ਵਾਰੀ ਕੱਢਣ ਲੱਗੇ ਤੇ ਸੇਵਕ ਕੋਲ ਖਲੋਤਾ ਸੀ ਸਾਧ ਸੰਗਤ, ਉਹਨੇ ਹੱਥ ਫੜ ਲਿਆ। ਮਹਾਂਪੁਰਸ਼ੋ ਇਹ ਕੀ ਕਰ ਰਹੇ ਹੋ? ਤੁਸੀਂ ਇਸ ਬਿੱਛੂ ਦਾ, ਇਸ ਜੀਵ ਦਾ ਭਲਾ ਚਾਹੁੰਦੇ ਹੋ, ਉਹ ਤੁਹਾਨੂੰ ਡੰਗ ਮਾਰ ਦਿੰਦਾ। ਤੁਸੀਂ ਇਹਦਾ ਭਲਾ ਸੋਚਦੇ ਹੋ, ਇਹ ਤੁਹਾਨੂੰ ਡੱਸ ਲੈਂਦਾ, ਬੁਰਾ ਕਰਦਾ ਤੁਹਾਡਾ। ਤੁਸੀਂ ਇਹ ਕਿਉਂ ਕਰ ਰਹੇ ਹੋ? ਇਹਨੂੰ ਡੁੱਬਣ ਦਿਓ। ਤੇ ਅੱਗੋਂ ਮਹਾਂਪੁਰਸ਼ ਕੀ ਆਖਣ ਲੱਗੇ ਆਪਣੇ ਸੇਵਕ ਨੂੰ, ਬਈ ਇਹ ਗੱਲ ਦੱਸਣਾ ਕਰ, ਇਹ ਬਿੱਛੂ ਡੰਗ ਕਿਉਂ ਮਾਰਦਾ? ਤੇ ਅੱਗੋਂ ਸੇਵਕ ਨੇ ਹੱਥ ਜੋੜ ਲਏ ਤੇ ਕਹਿਣ ਲੱਗਾ, ਮਹਾਂਪੁਰਸ਼ੋ ਇਹਦਾ ਸੁਭਾਅ ਹੀ ਐਸਾ ਡੰਗ ਮਾਰਨਾ, ਇਹ ਤਾਂ ਡੰਗ ਮਾਰਦਾ, ਇਹਦਾ ਸੁਭਾਅ ਹੀ ਐਸਾ। ਤੇ ਮਹਾਂਪੁਰਸ਼ ਕਹਿਣ ਲੱਗੇ, ਉਹ ਬਈ ਜੇ ਇੱਕ ਬਿੱਛੂ ਆਪਣਾ ਸੁਭਾਅ ਨਹੀਂ ਤਿਆਗਦਾ ਡੰਗ ਮਾਰਨ ਵਾਲਾ, ਤੇ ਫਿਰ ਮੈਂ ਆਪਣਾ ਪਰ ਉਪਕਾਰੀ ਸੁਭਾਅ ਕਿਵੇਂ ਤਿਆਗ ਸਕਦਾ? ਆਖੋ ਸਤਨਾਮ, ਮੈਂ ਫਿਰ ਇਹਦਾ ਭਲਾ ਕਰਨ ਵਾਲਾ ਸੁਭਾਅ ਕਿਵੇਂ ਤਿਆਗ ਸਕਦਾ? ਇਹੋ ਜਿਹਾ ਰੱਖਿਓ ਆਪਣੇ ਮਨ, ਤਾਂ ਹੀ ਇਹ ਕਥਾ ਕਹਾਣੀਆਂ ਸੁਣਨ ਦਾ ਲਾਭ ਹੈ। ਨਹੀਂ ਤੇ ਜਿਹੋ ਜੇ ਆਏ ਉਹ ਜੇ ਚਲੇ ਗਏ, ਫਿਰ ਆਏ ਦਾ ਕੋਈ ਲਾਭ ਨਹੀਂ। ਇੰਨਾ ਵੱਡਾ ਪਿਤਾ, ਨਿਰਵੈਰ ਪਿਤਾ ਮਿਲਿਆ ਤੇ ਅਸੀਂ ਨਿੱਕੀ ਨਿੱਕੀ ਗੱਲ ਦਾ ਗੁੱਸਾ ਕਰਦੇ ਹਾਂ, ਨਿੱਕੀ ਨਿੱਕੀ ਗੱਲ, ਛੋਟੀ ਛੋਟੀ ਗੱਲ ਦਾ ਆਪਣੇ ਮਨ ਦੇ ਅੰਦਰ ਰੋਸ ਰੱਖਦੇ ਹਾਂ, ਗੁੱਸਾ ਕਰਦੇ ਹਾਂ। ਇੱਕ ਗੱਲ ਜੇ ਕੋਈ ਕਹਿ ਜਾਵੇ, ਦੱਸ ਉਹਨੂੰ ਅੱਗੋਂ ਜਵਾਬ ਦਿੰਦੇ ਹਾਂ, ਤੇ ਜੇ ਉਸੇ ਵੇਲੇ ਇੱਕ ਮਿੰਟ ਦੇ ਲਈ ਸੋਚ ਲਵੇ ਕਿ ਬਈ ਇਹ ਸਮਾਂ ਲੰਘ ਜਾਵੇਗਾ ਤੇ ਫਿਰ ਕੁਝ ਹੋ ਸਕਦਾ। ਇੱਕ ਰਾਜਾ ਸੀ ਨਾ, ਰਾਜਾ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਉਹਨੇ, ਚਰਨਾਂ ਤੇ ਜਦੋਂ ਕੀਤੀ ਨਮਸਕਾਰ, ਤੇ ਆਖਣ ਲੱਗਾ, ਮਹਾਂਪੁਰਸ਼ੋ ਕਰੋ ਕਿਰਪਾ, ਮੇਰੇ ਉੱਪਰ ਇੱਕ ਨਜ਼ਰ ਮੇਰ ਦੀ ਕਰ ਦਿਓ, ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਨਾਮ ਜਪਣ ਵਾਲਿਆਂ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਕਰੋ ਕਿਰਪਾ ਮੈਂ ਵੀ ਖਾਲੀ ਨਾ ਜਾਵਾਂ। ਤੇ ਉਸ ਵੇਲੇ ਮਹਾਂਪੁਰਸ਼ ਪਤਾ ਨਹੀਂ ਕਿਹੜੀ ਮੌਜ ਦੇ ਵਿੱਚ ਆਏ, ਤੇ ਉਸ ਵੇਲੇ ਮਹਾਂਪੁਰਸ਼ਾਂ ਨੇ ਇੱਕ ਸੋਨੇ ਦੀ ਅੰਗੂਠੀ ਰਾਜੇ ਨੂੰ ਦਿੱਤੀ, ਤੇ ਰਾਜੇ ਨੂੰ ਮੁੱਖੋਂ ਕੀ ਗੱਲ ਆਖੀ, ਉਹ ਰਾਜਾ ਜਦੋਂ ਵੀ ਤੇਰੇ ਤੇ ਕੋਈ ਔਖਾ ਸਮਾਂ ਆਵੇ, ਇਹ ਮੁੰਦਰੀ ਦੇ ਵਿੱਚ ਕੁਝ ਲਿਖਿਆ ਤੇ ਉਹ ਚੀਜ਼ ਨੂੰ ਤੂੰ ਖੋਲ ਕੇ ਪੜ੍ਹ ਲਵੀ। ਆਖੋ ਸਤਨਾਮ, ਉਹ ਚੀਜ਼ ਨੂੰ ਖੋਲ ਕੇ ਪੜ੍ਹ ਲਵੀ ਜੀ। ਸਤ ਬੱਚਨ ਘਰ ਆ ਗਿਆ, ਜਦੋਂ ਘਰ ਆਇਆ ਸਮਾਂ ਬੀਤਦਾ ਜਾ ਰਿਹਾ, ਲੰਘਦਾ ਜਾ ਰਿਹਾ ਸਮਾਂ, ਤੇ ਅੱਜ ਇਹੋ ਜਿਹਾ ਵੇਲਾ ਆ ਗਿਆ ਇਸ ਰਾਜੇ ਦੇ ਉੱਪਰ ਕਿ ਗੁਆਂਢੀ ਰਾਜਿਆਂ ਨੇ ਮਿਲ ਕੇ ਇਹਦੇ ਉੱਪਰ ਹਮਲਾ ਕਰ ਦਿੱਤਾ, ਇਹਦਾ ਸਾਰਾ ਰਾਜ ਭਾਗ ਲੁੱਟ ਲਿਆ, ਇਹ ਕੰਗਾਲ ਹੋ ਗਿਆ। ਤੇ ਜਾਨ ਬਚਾ ਕੇ ਜਦੋਂ ਜੰਗਲਾਂ ਦੇ ਵਿੱਚ ਗਿਆ, ਇਕਾਂਤ ਜਗ੍ਹਾ ਤੇ ਬੈਠਾ, ਪਛਤਾ ਰਿਹਾ, ਰੋ ਰਿਹਾ ਕਿ ਹੁਣ ਤੇ ਮੇਰਾ ਕੁਝ ਵੀ ਨਹੀਂ ਰਹਿ ਗਿਆ। ਤੇ ਉਸ ਵੇਲੇ ਇਹਦਾ ਧਿਆਨ ਆਪਣੀ ਉਂਗਲੀ ਦੇ ਵੱਲ ਗਿਆ, ਉਸ ਅੰਗੂਠੀ ਦੇ ਵੱਲ ਗਿਆ, ਤੇ ਨਾਲ ਹੀ ਮਹਾਂਪੁਰਸ਼ਾਂ ਦੇ ਬਚਨ ਗੂੰਜੇ। ਮਹਾਂਪੁਰਸ਼ਾਂ ਦੇ ਬਚਨ ਕੀ? ਬਈ ਜਦੋਂ ਤੇਰੇ ਤੇ ਕੋਈ ਔਖਾ ਸਮਾਂ ਆਵੇ, ਤੇ ਇਹ ਮੁੰਦਰੀ ਨੂੰ ਖੋਲ ਕੇ ਪੜ੍ਹ ਲਵੇ, ਇਹਦੇ ਵਿੱਚ ਕੁਝ ਲਿਖਿਆ ਹੈ। ਇਹ ਬਚਨ ਕੰਨਾਂ 'ਚ ਗੂੰਜੇ ਅਤੇ ਕੀ ਕੀਤਾ, ਮੁੰਦਰੀ ਨੂੰ ਖੋਲਿਆ। ਜਦੋਂ ਖੋਲ ਕੇ ਪੜ੍ਹਦਾ ਤੇ ਮੁੰਦਰੀ ਦੇ ਅੰਦਰ ਕੀ ਲਿਖਿਆ, ਯੇ ਵੀ ਬੀਤ ਜਾਏਗਾ। ਆਖੋ ਸਤਨਾਮ, ਯੇ ਵੀ ਬੀਤ ਜਾਏਗਾ, ਹੋਰ ਕੁਝ ਨਹੀਂ ਲਿਖਿਆ। ਜਦੋਂ ਇਹ ਗੱਲ ਪੜ੍ਹੀ ਤੇ ਮਨ ਨੂੰ ਥੋੜਾ ਹੌਸਲਾ ਹੋ ਗਿਆ, ਹਾਂ ਬਈ ਜੇ ਮੇਰੇ ਤੇ ਉਹ ਸਮਾਂ ਨਹੀਂ ਰਿਹਾ ਤੇ ਯੇ ਵੀ ਬੀਤ ਜਾਏਗਾ, ਇਹ ਵੀ ਲੰਘ ਜਾਏਗਾ। ਸਮਾਂ ਬੀਤਿਆ, ਦੂਜੇ ਰਾਜੇ ਦੇ ਕੋਲ ਚਲਿਆ ਗਿਆ, ਮਿੱਤਰਤਾ ਕਰ ਲਈ ਤੇ ਫਿਰ ਜਿਹਨੇ ਇਹ ਰਾਜ ਇਹਦਾ ਜਿੱਤਿਆ ਸੀ ਉਹਦੇ ਉੱਪਰ ਹਮਲਾ ਕਰਕੇ ਆਪਣਾ ਰਾਜ ਫਿਰ ਵਾਪਸ ਲੈ ਲਿਆ। ਫਿਰ ਉਹ ਸਾਰੇ ਖੁਸ਼ੀ ਦੇ ਦਿਨ ਆ ਗਏ ਤੇ ਨਾਲੇ ਦੂਜਾ ਬਚਨ ਮਹਾਂਪੁਰਸ਼ਾਂ ਦਾ ਗੂੰਜਿਆ, ਉਹ ਬਈ ਰਾਜਾ ਜੇ ਤੇਰੇ ਤੇ ਖੁਸ਼ੀ ਦਾ ਸਮਾਂ ਫਿਰ ਮੁੜ ਦੁਬਾਰਾ ਆ ਜਾਵੇ ਤੇ ਫਿਰ ਇਹ ਅੰਗੂਠੀ ਨੂੰ ਖੋਲ ਕੇ ਪੜ੍ਹ ਲਵੀਂ। ਆਖੋ ਸਤਨਾਮ, ਤੇ ਫਿਰ ਜਦੋਂ ਅੰਗੂਠੀ ਨੂੰ ਖੋਲ ਕੇ ਪੜਿਆ ਤੇ ਕੀ ਲਿਖਿਆ, ਯੇ ਵੀ ਬੀਤ ਜਾਏਗਾ, ਇਹ ਵੀ ਸਮਾਂ ਲੰਘ ਜਾਣਾ। ਭਾਵ ਮੇਰੇ ਕਹਿਣ ਦਾ ਇਸ਼ਾਰਾ ਕਿ ਬਈ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਉਹ ਜੇ ਤੈਨੂੰ ਕੋਈ ਇੱਕ ਗੱਲ ਕਹਿੰਦਾ, ਤੂੰ ਜੇ ਉਹਨੂੰ ਜਵਾਬ ਦੇਵੇਂਗਾ, ਕਲੇਸ਼ ਵੱਧਦਾ, ਲੜਾਈ ਵਧੇਗੀ। ਤੇ ਜੇ ਉਸ ਵੇਲੇ ਇਹ ਭਾਵਨਾ ਬਣਾ ਲਵੇਂ, ਯੇ ਵੀ ਬੀਤ ਜਾਏਗਾ, ਤੇ ਦਾਸ ਸਮਝੇਗਾ ਕਿ ਮੇਰਾ ਵੀ ਇਹ ਕੀਰਤਨ ਕੀਤਾ ਸਫਲਾ, ਜੇ ਕੋਈ ਇੱਕ ਵੀ ਇਹ ਗੱਲ ਦੇ ਉੱਪਰ ਚੱਲ ਗਿਆ। ਆਖੋ ਸਤਨਾਮ, ਮੈਂ ਤੇ ਇਹ ਸਮਝਾਂਗਾ ਕਿ ਉਦੋਂ ਫਿਰ ਆ ਜੋ ਟੀ ਸੀਰੀਜ਼ ਵਾਲੇ ਸਾਰਾ ਇਹ ਉਪਰਾਲਾ ਕਰਦੇ ਨੇ ਘਰ ਘਰ ਗੁਰਬਾਣੀ ਦੀਆਂ ਕੈਸਟਾਂ ਪਹੁੰਚਾਉਣ ਦਾ, ਇਹਨਾਂ ਦੇ ਵੀ ਸਾਰੇ ਉਦਮ ਕੀਤੇ ਸਫਲੇ ਨੇ, ਜੇ ਕੋਈ ਇੱਕ ਵੀ ਇੱਥੋਂ ਸੇਧ ਲੈ ਕੇ ਚਲਿਆ ਗਿਆ, ਫਿਰ ਪਤਾ ਨਹੀਂ ਕਿੰਨੇ ਜੁਗਾਂ ਦੀ ਤਪੱਸਿਆ ਦਾ ਫਲ ਕਿਆ। ਅਖੀਰਲੀ ਗੱਲ ਕਹਿ ਕੇ ਦਾਸ ਸਮਾਪਤੀ ਕਰੇਗਾ। ਮੈਨੂੰ ਬਾਬਾ ਜੀ ਦੇ ਬਚਨ ਯਾਦ ਆਉਂਦੇ ਨੇ, ਉਹ ਜੋੜਨ ਜਿਹਾ ਪੁੰਨ ਕੋਈ ਨਹੀਂ ਤੇ ਤੋੜਨ ਜਿਹਾ ਪਾਪ ਕੋਈ ਨਹੀਂ, ਤੋੜਨ ਵਰਗਾ ਪਾਪ ਕੋਈ ਨਹੀਂ। ਤੇ ਜੇ ਜੋ ਆ ਜੋੜ ਰਹੇ ਨੇ ਘਰ ਘਰ ਸੰਗਤਾਂ ਨੂੰ, ਤੇ ਫਿਰ ਕਿੰਨਾ ਮਹੱਤਵ ਹੈ ਉਦੋਂ ਹੀ ਜਦੋਂ ਕੋਈ ਇੱਕ ਵੀ ਬੰਦਾ ਇਹ ਗੱਲਾਂ ਨੂੰ ਆਪਣੇ ਜੀਵਨ 'ਚ ਧਾਰ ਕੇ ਇਹਨਾਂ ਦੇ ਉੱਪਰ ਚੱਲਣ ਦਾ ਯਤਨ ਕਰੇਗਾ। ਤੋ ਆਓ ਉੱਥੇ ਆਈਏ ਜਿੱਥੋਂ ਅਸੀਂ ਵਿਚਾਰ ਸ਼ੁਰੂ ਕੀਤੀ ਸੀ ਕਿ ਏਡਾ ਵੱਡਾ ਨਿਰਵੈਰ ਪਿਤਾ ਮਿਲਿਆ ਸਾਨੂੰ, ਅਸੀਂ ਉਹਦੇ ਵਰਗੇ ਤੇ ਨਹੀਂ ਬਣ ਸਕਦੇ, ਪਰ ਇੱਕ ਕਿਣਕਾ ਚੱਲਣ ਦਾ ਯਤਨ ਤੇ ਜ਼ਰੂਰ ਕਰ ਸਕਦੇ ਹਾਂ। ਤੇ ਜੇ ਇੱਕ ਕਿਣਕਾ ਚੱਲਣ ਦਾ ਯਤਨ ਕਰਾਂਗੇ ਤੇ ਫਿਰ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ, ਚਰਨ ਸਰਨ ਗੁਰ ਏਕ, ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ, ਆਗੇ ਹੋਏ ਲੇਤ ਹੈ। ਤੋ ਆਓ ਗੁਰੂ ਬਾਬਾ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਉੱਪਰ, ਕਿੱਡਾ ਵੱਡਾ ਪਿਤਾ ਮਿਲਿਆ, ਕਰੋ ਮਹਿਮਾ। ਫਿਰ ਪੜ੍ਹ ਕੇ ਪੰਕਤੀਆਂ ਸਮਾਪਤੀ, ਕੋਈ ਵੀ ਰਸਨਾ ਖਾਲੀ ਨਾ ਰਹੇ ਜੀ, ਕਰੋ ਵਡਿਆਈ ਸਾਰੇ।
ਸਤਿਗੁਰ ਪੁਰਖ ਅਗੰਮ ਹੈ, ਸਤਿਗੁਰ ਪੁਰਖ ਅਗੰਮ ਹੈ,
ਸਤਿਗੁਰ ਪੁਰਖ ਅਗੰਮ ਹੈ, ਸਤਿਗੁਰ ਪੁਰਖ ਅਗੰਮ ਹੈ,
ਸਤਿਗੁਰ ਪੁਰਖ ਅਗੰਮ ਹੈ, ਸਤਿਗੁਰ ਪੁਰਖ ਅਗੰਮ।